गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक रचना है जिसका सिरलेख है आत्म चिंतन। आओ प्यार नाल सरवण करन की कोशिश करिए जी। तुसा मैनू उदों फड़िया जद बिरद वरे इस दे छिण मेरे ते आ छाए। तुहानू ये गल भावें बड़ी विचित्र जापे पर मैं हुण होया जीवन दे ना छणा दी संगत विच रहण दा आदि। जो आउंदे जांदे मैनू छोंदे कई मैनू जगाउंदे ते फिर सुलाउंदे। कदे मेरे संग खेड़दे फिर मैनू छड़ जांदे। समूह जीवन दे चक्कर नहीं कई जूना दे इको विच इको जून दे कईयां विच इना छणा विच मेरे अंदर संपूर्ण। लोग कहंदे ओ बुढ़िया पैड़ा अपने पिछे छड़ जांदे पर मैं वेखदा पुराने ते नवे पिछले ते अगले पहिए दियां तारां वांग सब निरंतर मेरे वल परत दे। जो कुछ भी सी है ते होवेगा मेरे नाल तुरदा मेरे भविखत पंध मेरे सिरां ते कुंडल मारी बैठा। जा मिलदा उस सिरे नूं खड़ा जो मेरे पैरां थले। यात्री दा पंध इक शानदार प्रभा मंडल बन सिर तों पैरां तक मेरे दुआले चक्कर लाउंदा। मैं अपने गीत दे दायरे विच समाया रहंदा। कई वार बालपण मैनू आ केड़दा ते मैनू इंज महसूस होंदा कि मैं अपनी 42 साल दी उम्र विच भी इक नन्ना बच्चा अपनी मां दी गोदी विच लेटिया जिसने अपनी शाल नाल मैनू कजिया। मैं अपने निक्के निक्के चिट्टे हाथां नाल उसकी छाती फड़ी जीवन सोमियां नू मूह विच पाई अवनाशी स्रोत चों प्यार दा अमृत पींदा। इउं मैं धरती ते अंबर दे सुपनिआं विच कंटियां बद्धी लेटिया रहिंदा। सारी जिंदगी नू लभ लैंदा ते उस विच समा जांदा। फिर मेरा लड़कपन मैनू आ फड़दा। बच्चियां वालियां अलड़ मूर्खतावां विच भी मैं खुशी नाल खिड़ उठदा जिवें एक वार इसनू मुड़ सदा लई मानना होवे। इत्थे मैनू खुशी दी उह पक्की फसल मिलदी जिसनू ज्ञान दियां अखां घाटी सामदियां। ओस्त फुल्लां बुलबुलियां पत्थर गीटियां नू कठा करदा चीखां मारदा खुशियां नाल लदिया शरारतां नाल फुट फुट पैंदा अपने हाथी हर वस्त नाल भरपूर मैं इस संसार नू जित लैंदा। जवानी मेरा पिछा करदी ज्यों ज्यों मैं इस तों दूर होंदा खुशी दी होंद लई बेकरार निरंतर तड़पणी इक छिण विच मेरियां सदियां नू लाल पक्के होए रस भरपूर फल वांग बना देंदी। मैं जवानी दे इस तेज उड़ रहे छिण नूं पतझड़ दी रुते हरे पत्तियां दे झुंडां विच अध कजे सोन रंगे लटकदे संतरियां दे ब्रिछ वांग जो अपनी सुंदरता दे भार नाल टहणियां नूं चुका लैंदा प्यार करदा। गुलाबी बुलियां वाली जवानी अमीर गरीब दोहां लई प्रभु आगमन समान पर मैं प्रभु नूं उदों निरोल अपना समझदा जद ओ मैनू अपनी बख्शिश नाल भरपूर कर देंदा। मेरी बिरद वरेस दे छिण धारीदार चुड़ाए दाने ते हिसाबी निचोड़े निंबू हार सुगंधी जिन्हां दी वखरी पर विहूणे ओ इस रस तों जिस नाल मेरी दैवी किशोर अवस्था नको नक भरपूर रहिंदी। इन्हां असंख रंग बिरंगे छिणां आकारां पुकारां दा अजिहा मार्ग जल पौना देशां ते जातियां दे गांव दे तीर्थ यात्रियां दे पन समान मैनू उन्हां दे पैरां दा खड़ाक सुनाई दिंदा। तुसां मैनू आकाश दे छतर थले खुली पौन विच कुछ कहण लई सदा दे बड़ा चंगा कीता। मैनू तां घट ही पता रहिंदा कि मैं कित्थे खड़ा अपने सिर दे गुंबद विच जां अंबर दे गुंबद विच। मैं बाहर अनंत विच उड़ जांदा की होया जे मेरे मिट्टी गड्ढे पैर मैनू धरती नाल जकड़ी बैठे। ਮੈਂ ਨਹੀਂ ਕਹਿ ਸਕਦਾ ਮੇਰਾ ਆਪਾ ਕਿਹੜਾ, ਇਹ ਸਰੀਰ ਜਾਂ ਉਹ ਅਸ਼ਰੀਰੀ ਅਨੰਤ। ਮੈਨੂੰ ਤਾਂ ਇੰਜ ਲੱਗਦਾ ਜਿਵੇਂ ਇਹ ਦੋਵੇਂ ਹੀ ਮੇਰੇ ਆਲਣੇ। ਜਦ ਮੈਂ ਲੜਕਪਣ ਚੋਂ ਨਿਕਲਿਆ, ਮੇਰੀ ਆਤਮਾ ਆਪਣੇ ਆਪ ਨੂੰ ਜਾਣਨ ਲਈ ਵਿਆਕੁਲ। ਆਖਿਰ ਗਿਆਨ ਪ੍ਰਾਪਤੀ ਦੀ ਸਾਡੀ ਇੱਛਾ ਇਸ ਤੋਂ ਬਿਨਾਂ ਹੋਰ ਹੈ ਵੀ ਕੀ? ਛੁੱਟ ਇਸ ਤੋਂ ਹਨੇਰੇ ਵਿੱਚ ਲਗਾਤਾਰ ਟੋ ਟੋ ਕੇ ਅਸੀਂ ਲੱਭ ਲਈਏ ਉਹ ਚਾਨਣ ਜੋ ਸਾਡੇ ਅੰਦਰ ਛੁਪਿਆ। ਸਾਡੀ ਸਾਥੀ ਸਭ ਸਾਥੀ ਮਨੁੱਖਾਂ ਵਾਂਗ ਕੋਈ ਥਾਂ ਬਾਕੀ ਨਾ ਰਿਹਾ। ਨਾਮ, ਤਿਥੀਆਂ, ਯੋਜਨਾਵਾਂ, ਗੋਦਾਂ, ਵਿਚਾਰ ਅਤੇ ਸੋਚਾਂ ਮੇਰੇ ਮਨ ਵਿੱਚ ਮਨੁੱਖਾਂ ਦੀਆਂ ਭੀੜਾਂ ਵਾਂਗ ਇੱਧਰ ਉੱਧਰ ਬੇਥਵੀਆਂ ਨਸੀਆਂ ਫਿਰਦੀ। ਪਰ ਕੋਈ ਵੀ ਕਦਮ ਸਦਾ ਗਲਤ ਨਹੀਂ, ਕੋਈ ਵੀ ਪਾਪ ਆਪਣੇ ਪੁਨੀਤ ਮਨੋਰਥ ਤੋਂ ਬਿਨਾਂ ਨਹੀਂ, ਕੋਈ ਵੀ ਨਿਸ਼ਾਨਾ ਚੁੱਕਦਾ ਨਹੀਂ। ਆਤਮਾ ਆਪਣੇ ਨਿਸ਼ਚਿਤ ਟੀਚੇ ਵੱਲ ਜਾ ਰਹੀ। ਅਜਿਹੀ ਵਿਦਿਆ ਵੀ ਇੱਕ ਆਤਮ ਪੰਧ ਜਿਸਨੇ ਹਾਲੀ ਸ਼ੁੱਧ ਗਿਆਨ ਦਾ ਰੂਪ ਨਹੀਂ ਸੀ ਤਾਰਿਆ। ਇਹ ਤਾਂ ਇੱਕ ਭੁੱਖ ਮਿਟਾਵਣ ਦੀ ਇੱਛਾ ਜਿਹੜੀ ਆਪਣੀ ਨਿਵਰਤੀ ਲਈ ਰੋਟੀ ਲੋੜਦੀ। ਭੁੱਖ ਦੀ ਨਿਵਰਤੀ ਤਾਂ ਹੋ ਗਈ, ਪਰ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਉੱਧੜ ਗੁੱਦੜ ਪਦਾਰਥ ਜਿਸਨੂੰ ਉਨ੍ਹਾਂ ਚਿਰ ਆਪਣਾ ਨਹੀਂ ਸੀ ਕਿਹਾ ਜਾ ਸਕਦਾ ਜਿੰਨਾ ਚਿਰ ਤੱਕ ਉਹ ਆਪਣੀ ਹੋਂਦ ਮਿਟਾ ਕੇ ਮੇਰੇ ਖੂਨ ਅਤੇ ਹੱਡੀਆਂ ਦਾ ਭਾਗ ਨਾ ਬਣ ਜਾਂਦਾ। ਹਰ ਮਨੁੱਖ ਦੇ ਜੀਵਨ ਵਿੱਚ ਇੱਕ ਸਮਾਂ ਆਉਂਦਾ ਜਦ ਭਾਰੇ ਪੁਸਤਕਾਲਿਆਂ ਨੂੰ ਦਰਵਾਜ਼ਿਓਂ ਬਾਹਰ ਸੁੱਟਣਾ ਪੈਂਦਾ ਤਾਂ ਜੋ ਚਮਕਦਾਰ ਧੁੱਪ ਦੇ ਅੰਦਰ ਆਉਣ ਲਈ ਲੋੜੀਂਦੀ ਥਾਂ ਬਣਾਈ ਜਾ ਸਕੇ। ਪੁਸਤਕਾਂ ਅਤੇ ਇਹਨਾਂ ਦੇ ਕਿਤਾਬੀ ਗਿਆਨ ਭੰਡਾਰ ਨੂੰ ਬਾਹਰ ਸੁੱਟਣਾ ਪੈਂਦਾ ਕਿਉਂ ਜੋ ਇਹਨਾਂ ਨੇ ਹੁਣ ਤੱਕ ਸਾਡੇ ਅੰਦਰੋਂ ਜੀਵਨ ਦੀਆਂ ਕਰੂੰਬਲਾਂ ਦੇ ਖੁੱਲ੍ਹੇ ਪੁੰਗਾਰੇ ਵਿੱਚ ਰੋਗ ਪਾਈ ਰੱਖੀ। ਸਾਨੂੰ ਆਪਣੇ ਅੰਦਰਲੇ ਨੂੰ ਦੇਸ਼ ਅਤੇ ਕਾਲ ਦੋਹਾਂ ਤੋਂ ਸੁਰਖਰੂ ਕਰਨਾ ਪੈਂਦਾ ਤਾਂ ਜੋ ਆਪਣੇ ਅੰਦਰ ਅਨੰਤ ਦੀ ਵਿਸ਼ਾਲਤਾ ਨੂੰ ਸਮੋਇਆ ਜਾ ਸਕੇ। ਹਾਂਜੀ, ਫਿਰ ਦੁਹਰਾ ਦੇਈ, ਹਰ ਮਨੁੱਖ ਦੇ ਜੀਵਨ ਵਿੱਚ ਇੱਕ ਸਮਾਂ ਆਉਂਦਾ ਜਦ ਭਾਰੇ ਪੁਸਤਕਾਲੀਆਂ ਨੂੰ ਦਰਵਾਜ਼ਿਓਂ ਬਾਹਰ ਸੁੱਟਣਾ ਪੈਂਦਾ ਤਾਂ ਜੋ ਚਮਕਦਾਰ ਧੁੱਪ ਦੇ ਅੰਦਰ ਆਉਣ ਲਈ ਲੋੜੀਂਦੀ ਥਾਂ ਬਣਾਈ ਜਾ ਸਕੇ। ਪੁਸਤਕਾਂ ਅਤੇ ਇਹਨਾਂ ਦੇ ਕਿਤਾਬੀ ਗਿਆਨ ਭੰਡਾਰ ਨੂੰ ਬਾਹਰ ਸੁੱਟਣਾ ਪੈਂਦਾ ਕਿਉਂ ਜੋ ਇਹਨਾਂ ਨੇ ਹੁਣ ਤੱਕ ਸਾਡੇ ਅੰਦਰੋਂ ਜੀਵਨ ਦੀਆਂ ਕਰੂੰਬਲਾਂ ਦੇ ਖੁੱਲ੍ਹੇ ਪੁੰਗਾਰੇ ਵਿੱਚ ਰੋਕ ਪਾਈ ਰੱਖੀ। ਸਾਨੂੰ ਆਪਣੇ ਅੰਦਰਲੇ ਨੂੰ ਦੇਸ਼ ਅਤੇ ਕਾਲ ਦੋਹਾਂ ਤੋਂ ਸੁਰਖਰੂ ਕਰਨਾ ਪੈਂਦਾ ਤਾਂ ਜੋ ਆਪਣੇ ਅੰਦਰ ਆਨੰਦ ਦੀ ਵਿਸ਼ਾਲਤਾ ਨੂੰ ਸਮੋਇਆ ਜਾ ਸਕੇ। ਗਿਆਨ ਜੀਵਨ ਨਾਲ ਹਮਦਰਦੀ, ਇਸ ਦੀ ਸੁੰਦਰਤਾ ਦਾ ਆਨੰਦ, ਇਸ ਦੇ ਰੰਗਾਂ ਦੀ ਅਮੀਰੀ, ਇਸ ਦੀਆਂ ਮਹਾਨ ਪ੍ਰੇਰਨਾਵਾਂ ਦੀ ਸ਼ਕਤੀ। ਆਖਰ ਦਮ ਲੈ, ਵਿਦਿਆ ਅਤੇ ਵਿਚਾਰ ਦੇ ਬੰਧਨਾਂ ਤੋਂ ਮੁਕਤ ਹੋ। ਹੁਣ ਮੇਰੇ ਅੰਦਰ ਵਿਚਾਰ ਆਪਣੀ ਸਿਮਰਨ ਸ਼ਕਤੀ ਦੇ ਖਾਨਿਆਂ ਵਿੱਚੋਂ ਨਹੀਂ ਉਗਮਦੇ, ਉਹ ਅਨੰਤ ਭੂਮੀ ਵਿੱਚੋਂ ਫੁੱਟਦੇ ਉਵੇਂ ਹੀ ਜਿਵੇਂ ਤੁਸੀਂ ਪਰੇ ਉਹਨਾਂ ਬ੍ਰਿਛਾਂ ਨੂੰ ਉੱਪਰ ਆਉਂਦੇ ਵੇਖਦੇ। ਪੁਰਾਣੇ ਸਮੇਂ ਵਾਂਗ ਇਹ ਹੁਣ ਉਸ ਤਰ੍ਹਾਂ ਨਹੀਂ ਆਉਂਦੇ ਜਿਵੇਂ ਇਹ ਇੱਥੇ ਸੰਗੀਨ ਦੀ ਨੋਕ 'ਤੇ ਇੱਕ ਦੂਜੇ ਨਾਲ ਤਰਕ ਦੀ ਅਨੁਮਾਨ ਸੰਗਲੀ ਵਿੱਚ ਜਕੜੇ ਆਉਂਦੇ, ਪਰ ਹੁਣ ਇਹ ਆਪਣੇ ਆਪ ਆ ਜਾਂਦੇ ਜਿਵੇਂ ਅੰਤਰੀਵ ਯਥਾਰਥ ਦੀਆਂ ਵਸਤਾਂ ਆਪਣੇ ਹੀ ਨਿਯਮਾਂ ਨਾਲ ਵਿਕਸਿਤ ਹੋ ਇਹ ਆਪਣੇ ਆਪੇ ਕੋਲ ਆ ਖਲਾਉਂਦੇ। ਇਹ ਵੀ ਅਚੰਬਾ, ਇਹ ਵਿਚਾਰ ਕਿਵੇਂ ਪਰਸਪਰ ਜੁੜੇ ਰਹਿੰਦੇ? ਸ਼ਾਇਦ ਇਹ ਗਾਲਿਬ ਹੀ ਸੀ ਜਿਸਨੇ ਇੱਕ ਦਿਨ ਲੇਟਿਆ ਹੋਇਆ ਖਿਲ ਰਿਹਾ ਤਾਰਿਆਂ ਨੂੰ ਤੱਕ ਕੇ ਆਖਿਆ, ਗਗਨ ਵਿੱਚ ਤਾਰਿਆਂ ਦੀ ਪਸਰੀ ਇਹ ਲੀਲਾ ਕਿਸੇ ਦਾਨਸ਼ਵਰ ਦੀ ਸੋਚੀ ਕ੍ਰਿਤ ਨਹੀਂ ਹੋ ਸਕਦੀ। ਉਰਦੂ ਕਵੀਆਂ ਨੇ ਜੀਵਨ ਦੀ ਸੰਜੀਵ ਤਰੰਗ ਨੂੰ ਪਛਾਣ ਕੇ ਹੀ ਗਜ਼ਲ ਦੇ ਇੱਕ ਸ਼ੇਰ ਦੇ ਅਰਥ ਨੂੰ ਇੱਕ ਦੂਜੇ ਤੋਂ ਭਿੰਨ ਰੱਖਿਆ। ਹਾਫਿਜ਼ ਆਪਣੇ ਸ਼ੇਰਾਂ ਨੂੰ ਦੁਰਅਫਸ਼ਾਨੀ ਅਰਥਾਤ ਮੋਤੀਆਂ ਦੀ ਛੈਬਰ ਕਹਿੰਦਾ। ਕੁਦਰਤੀ ਵਸਤਾਂ ਜੋ ਅਸੀਂ ਵੇਖਦੇ ਪੁਲਾੜ ਵਿੱਚ ਆਪਣੀ ਨਿਜਤਾ ਨੂੰ ਕਾਇਮ ਰੱਖੀ ਇੱਕ ਦੂਜੇ ਤੋਂ ਅੱਡ ਅੱਡ ਖੜੀ। ਮੇਰੇ ਵਿਚਾਰ ਤਰਕ ਮਲੂਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਘੰਟਿਆਂ ਬੱਧੀ ਮੈਂ ਊਸ਼ਾ ਅਤੇ ਨਿਸ਼ਾ ਸਾਵੇਂ ਬੈਠ ਨਵੇਂ ਆਉਂਦੇ ਖੇੜਿਆਂ ਦੇ ਆਗਮਨ ਨੂੰ ਤੱਕਦਾ। ਜਦੋਂ ਖਿੜਦੇ ਖਿੜਦਾ, ਜਦੋਂ ਬੰਦ ਹੁੰਦੇ ਬੰਦ ਹੋ ਜਾਂਦਾ। ਇਸ ਤਰ੍ਹਾਂ ਦੇ ਕਿਸੇ ਇੱਕ ਵਿਹਾਰ ਸੰਗ ਖਲੋ ਸਕਣਾ, ਆਨੰਦ ਦੀ ਉਹ ਘਟਨਾ ਜੋ ਮੇਰੇ ਅੰਦਰ ਹੀ ਵਾਪਰ ਸਕਦੀ, ਬਾਹਰ ਨਹੀਂ। ਮੇਰਾ ਵਿਚਾਰ ਆਪਣੀ ਹੀ ਰੁੱਤ ਥਾਂ ਅਤੇ ਜਲਵਾਯੂ ਦੀ ਚੋਣ ਕਰ ਲੈਂਦਾ। ਹੁਣ ਹਾਲ ਇੱਕ ਤਰ੍ਹਾਂ ਦੇ, ਸਿਆਲ ਦੂਜੀ ਤਰ੍ਹਾਂ ਦੇ ਵਿਚਾਰਾਂ ਨੂੰ ਜਨਮ ਦਿੰਦਾ। ਇੰਝ ਸਭ ਵਸਤਾਂ, ਬ੍ਰਿਛਾਂ, ਹਾਰ ਉਗਮ ਕੇ ਮੇਰੇ ਅੰਦਰ ਇਸ ਤਰ੍ਹਾਂ ਤੁਰਦੀਆਂ ਫਿਰਦੀਆਂ, ਜਿਵੇਂ ਧਰਤੀ ਦੀ ਹਿੱਕ ਅਤੇ ਜਾਨਵਰ ਅਤੇ ਪ੍ਰਭੂ ਦੀ ਮਿਹਰ ਦੀ ਪ੍ਰੇਰਨਾ ਲਈ ਤਾਂਘਦੀਆਂ ਰਹਿੰਦੀਆਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਵੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।